ओंकार सतनाम कर्ता पुरख निरभो निरवैर अकाल मूरत अजूनी सैभं गुरु प्रसाद। अवतारी पुरुषानु सुते सिद्ध जगत वल्लों कुछ उपनाम मिलते ने जिन्हों तखल्लुस कहते ने, कोई खासियत देख के कोई अहमियत देख के उन्होंने नाम दिता जाता है। समुची जिंदगी मर्यादा दिच बजी हुई देख के जगत दे मुंहों निकलिया मर्यादा पुरुषोत्तम राम। जिंदगी एक खेल है तमाशा है, जन्म नफा भी खेल नुकसान भी खेल, जवानी भी खेल बुढ़ेपा भी खेल। जिसने ऐसा समझिया जानिया और जीविया, देशवासियों ने उसनु कहा लीला पुरुषोत्तम श्री कृष्ण। पर जिसने महसूस कीता अनुभव कीता जगत दुख है, जगत रोग है, जगत मिथे है, जगत ते वगदे हुए हंजू ने, जगत ते एक पीड़ा है एक वेदना है, जो समस्त जगत दी पीड़ा नाल भर गया और बुलंद बांग कहन लगा जगत एक पीड़ा है एक दुख है एक रोग है, और उस रोग दा समाधान लेके उस रोग दी औषधि लेके जिसने देश देशांतरां दा रटन कीता और रोगियां नु स्वस्थ करदा रहा, समस्त दुनिया दी जबान तो ए शब्द बुलंद बांग बुलंद होया बाबा वैद रोगियां दा, बाबा वैद रोगियां। एक ऐसा बाबा आया है जो रोगियां लई वैद है, इसते कुल औषधि है। प्रथम गुरु नानक देव जी महाराज दी इस गल नु समझना होवेगा जगत एक पीड़ा है, तो जगत तो मुराद की लईए मनुख, मनुख स्वयं एक पीड़ा है, मनुख ही समस्या है। ए नहीं के मनुख दिया समस्यावां ने, नहीं मनुख खुद ही एक समस्या है। ऐसा है कि मनुख दिया वेदनावां ने मनुख दे दुख ने, ऐसा नहीं मनुख खुद ही एक दुख है, मनुख खुद ही एक पीड़ा है, मनुख खुद ही एक वेदना है। जद मनुख है तो पीड़ा है, मनुख है तो दुख है। और गुरु नानक इस दी शुरुआत इंज करदे ने, जन्म दुख है, जीवन दुख है, मरण दुख है, सुख ते किधरे भी नहीं दिखाई देंदा। जन्म भी पीड़ा है, जीवन भी पीड़ा है, मरण भी पीड़ा है। एक भ्रांति है मनुखा नु, जन्म सुख है, जीवन सुख है, सिर्फ मौत पीड़ा है। तो जीवन भर जन्म दिन मनाना है क्योंकि जन्म सुख है, जीवन दी लालसा रखनी है क्योंकि जीवन रस है, मौत पीड़ा है इसनु भुलाना है, मौत वेदना है इसनु गलत करना है, मौत ही दुख है ए चेते ना आवे। मनुख ने शमशान घाट भी बस्तियां तो दूर बनाए, कब्रिस्तान भी शहरां तो दूर बनाए, जीवदे जागदे मनुख दिखाई देन कब्रिस्तान ना दिखाई देन, हसदे खिड़दे चेहरे दिखाई देन जल्दियां या लाशां ना दिखाई देन। और घर विच कोई मृत्यु हो गई है तो कोशिश कीती जांदी है सारियां दे अंतिश करन विच मौत बैठ जाए उस तो पहले इस नूं घरों कढो, इस तो पहलो कढो, जला के खाक कर दो। जीवन चेते रहे, जन्म चेते रहे, मरण भुलाओ भुलाओ। ये पहला अवतारी पुरुष रूहे जमीन ते आया जिसने मनुखता दे सामने बुलंद बांग होके कहा, जन्म दुख है। शायद तुसी सारे दुख दा ही जन्मदिन मना रहे हो और दुख दे जन्म दी खुशियां मनांदे हो, यही नच रहे हो, टप रहे हो। ऐसा क्यों हो रहा है? दरअसल बोध नहीं है, समझ नहीं है। मनुख नु दुख दी भी समझ नहीं। अगर दुख दी समझ आउंदी तो शायद उसनु ये समझ आ जांदी, जन्म दुख है, जन्म दुख है। जन्म दा बोध नहीं है इस वास्ते दुख दा बोध नहीं है, दुख दा बोध नहीं है इस वास्ते जन्म दा बोध नहीं है। जीवन दी लालसा है, दुख दा ज्ञान नहीं है इस वास्ते कह सकते हैं जीवन दा भी ज्ञान नहीं है। और धार्मिक दार्शनिक ऐसा कहंदे ने, जो मेरी समझ दे च नहीं ओ नहीं है, कम से कम मेरी दुनिया दे ते नहीं है। होवेगा परमात्मा, होवेगा किधरे सुख, होवेगा दुख, होवेगा कलेश, पर मेरी समझ दे च नहीं तो नहीं है। जैसे पत्थर दी दुनिया च कोई कलेश नहीं है, कोई सुख नहीं है, ना सुख दा बोध ना दुख दा बोध, ना दिन दा ज्ञान ना रात दा ज्ञान, ना सर्दी महसूस होंदी है ना गर्मी महसूस होंदी है। पत्थर ही सिर्फ पत्थर नहीं, बहुते दिल बहुते दिमाग मनुखां दे पत्थर ही ने, बिल्कुल पत्थर ने। अगर दुख दा बोध नहीं है और वाकई नहीं है, और सुख दा ज्ञान नहीं है और वाकई नहीं है, तो इस दिल नु क्या कहिए, इस दिमाग नु क्या आखिए, ये तो पत्थर है। जो मेरी समझ दे च नहीं वो नहीं है, कम से कम मेरी दुनिया दे च ते नहीं है, क्योंकि मैनू उसकी समझ नहीं है। जिस जिस चीज दी मैनू समझ नहीं है वो नहीं है मेरी दुनिया च। अगर परमात्मा भी मेरी समझ दे च नहीं तो कम से कम मेरी दुनिया दे च परमात्मा नहीं है, भावें होवे भावें जगत दे च है पर मेरी दुनिया दे च नहीं है। धन गुरु नानक देव जी महाराज बहुती मनुखता तो बिना जी रही है, और समझ नहीं तो परमात्मा नहीं, या इंज कह लईए बहुती मनुखता परमात्मा दे होंदिया होया परमात्मा तो बिना जी रही है। जैसे अंधा सूरज दे होंदिया होया सूरज तो बिना जीवंदा, रोशनी ते चारों पासे फैली हुई है, प्रकाश ते डुल डुल के पै रहे है, पर अंधा इतने प्रकाश दे होंदिया होया प्रकाश तो बिना जी रहे है। परमात्मा दे होंदिया होया बहुत ही मनुखता परमात्मा तो बिना जी रही है। एक सच्चाई है, एक हकीकत है, और इतनी भी अगर समझ आ जाए तो समझ लेना चाहिए। समझ दी दुनिया आरंभ हो गई, समझ दे मार्ग ते मनुख चल पे है। केड़ी समझ? जो मेरी समझ दे च नहीं वो नहीं है, ये सब तो वड्डी समझ है। जो मेरी समझ दे च नहीं, जो मेरे बोध दे च नहीं वो नहीं है, ये सब तो वड्डा ज्ञान है। कहिंदे ने ज्ञान दी यात्रा अज्ञान दे बोध तो शुरू होंदी है, रोशनी दी यात्रा अंधेरे दी समझ तो शुरू होंदी है। ये भी ठीक है कि अंधे नूं अंधेरे दा कोई ज्ञान नहीं, जो जन्म तो अंधा है उनूं अंधेरे दा कोई ज्ञान नहीं, क्योंकि अंधेरे नूं देखण वास्ते भी ते अखां दी रोशनी चाहिदी है, ਅੱਖਾਂ ਵਿੱਚ ਨੂਰ ਚਾਹੀਦਾ। ਬਹੁਤੀ ਦੁਨੀਆ ਮੂਰਖਤਾ ਵਿੱਚ ਜੀਵਦੀ ਹੈ ਪਰ ਮੂਰਖਤਾ ਦਿਖਾਈ ਨਹੀਂ ਦਿੰਦੀ। ਬਹੁਤੀ ਦੁਨੀਆ ਗਲਤੀਆਂ ਵਿੱਚ ਜੀਵਦੀ ਹੈ, ਗਲਤੀਆਂ ਮਹਿਸੂਸ ਨਹੀਂ ਆਉਂਦੀਆਂ। ਬਹੁਤੀ ਦੁਨੀਆ ਪਾਪ ਦੇ ਜੀਵਦੀ ਹੈ, ਪਾਪ ਪਾਪ ਨਹੀਂ ਦਿਖਾਈ ਦਿੰਦਾ। ਜੈਸੇ ਜਨਮ ਤੋਂ ਜੋ ਅੰਧਾ ਹੈ ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਪਾਪੀਆਂ ਨੂੰ ਪਾਪ ਦਾ ਕੋਈ ਬੋਧ ਨਹੀਂ, ਮੂਰਖਾਂ ਨੂੰ ਮੂਰਖਤਾ ਦੀ ਕੋਈ ਸਮਝ ਨਹੀਂ। ਗਲਤੀਆਂ ਬਾਰ ਬਾਰ ਜੋ ਹੋ ਰਹੀਆਂ ਨੇ, ਗਲਤੀ ਗਲਤੀ ਨਹੀਂ ਦਿਖਾਈ ਦੇ ਰਹੀ। ਇਹ ਇਸ ਤਰ੍ਹਾਂ ਜੈਸੇ ਜਨਮ ਦੇ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਅਗਰ ਗਲਤੀ ਮਹਿਸੂਸ ਹੋਣ ਲੱਗ ਪਈ ਹੈ, ਭੁੱਲ ਦਿਖਾਈ ਦੇਣ ਲੱਗ ਪਈ ਹੈ, ਮੂਰਖਤਾ ਮਹਿਸੂਸ ਹੋਣ ਲੱਗ ਪਈ ਹੈ, ਤਾਂ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਹੁਣ ਇਸ ਨੂੰ ਅੰਧਾ ਨਹੀਂ ਕਹਿਣਾ ਚਾਹੀਦਾ। ਕਿਉਂ? ਇਸ ਨੂੰ ਅੰਧੇਰਾ ਤੇ ਦਿਖਾਈ ਦੇਣ ਲੱਗ ਪਿਆ, ਵਰਨਾ ਅੰਧੇ ਨੂੰ ਤੇ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸ ਨੂੰ ਮੂਰਖਤਾ, ਗਲਤੀਆਂ, ਭਟਕਣ, ਪਾਪ ਦਿਖਾਈ ਦੇਣ ਲੱਗ ਪੈਣਾ। ਪਾਪ ਦਿਖਾਈ ਦਿਸ ਦਿਨ ਦਿੰਦੇ ਨੇ, ਪੁੰਨ ਦੀ ਤੜਪ ਉਸੇ ਦਿਨ ਪੈਦਾ ਹੁੰਦੀ ਹੈ। ਗਲਤੀ ਦਿਖਾਈ ਜਿਸ ਦਿਨ ਦਿੰਦੀ ਹੈ, ਸੁਧਾਰ ਦੀ ਤੜਪ ਉਸੇ, ਪੀੜਾ ਕਲ ਕਲੇਸ਼ ਜਿਸ ਦਿਨ ਦਿਖਾਈ ਦਿੰਦਾ, ਪਰਮਾਤਮਾ ਦੀ ਪਿਆਸ ਉਸੇ ਦਿਨ ਪੈਦਾ ਹੁੰਦੀ ਹੈ। ਉਸ ਤੋਂ ਪਹਿਲਾਂ ਆਉਂਦੀ ਨਹੀਂ, ਕਿਸੇ ਕੀਮਤ ਤੇ ਨਹੀਂ ਆਉਂਦੀ। ਇਸ ਵਾਸਤੇ ਦੇਖਦੇ ਹਾਂ ਅਨੰਤ ਅਵਤਾਰੀ ਪੁਰਸ਼ ਆਏ ਨੇ ਸਮਝਾਉਣ ਲਈ। ਸਕਿਆ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਇਹ ਠੀਕ ਹੈ ਕਿ ਐਸੇ ਜਮਾਂਦਰੂ ਅੰਧੇ ਬਹੁਤ ਥੋੜੇ ਨੇ, ਬਹੁਤ ਥੋੜੇ ਨੇ, ਜਿਨ੍ਹਾਂ ਨੂੰ ਅੰਧੇਰਾ ਵੀ ਨਾ ਦਿਖਾਈ ਦਿੰਦਾ ਹੋਵੇ। ਬਹੁਤ ਥੋੜੇ ਨੇ, ਬਹੁਤ ਥੋੜੇ ਨੇ ਐਸੇ ਅੰਧੇ ਜਿਨ੍ਹਾਂ ਨੂੰ ਅੰਧੇਰਾ ਨਾ ਦਿਖਾਈ ਦਿੰਦੀ ਹੋਵੇ। ਪਰ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਆਪਣੇ ਕੀਤੇ ਹੋਏ ਗੁਨਾਹ ਨਹੀਂ ਦਿਖਾਈ ਦਿੰਦੇ, ਭੁੱਲਾਂ ਨਹੀਂ ਦਿਖਾਈ ਦੇਣੀਆਂ, ਸਵੇਰੇ ਤੋਂ ਸ਼ਾਮ ਤੱਕ ਭੁੱਲਾਂ ਵਿੱਚ ਜੀਵਣਾ, ਰਾਤ ਦੀ ਆਰੰਭਤਾ ਤੋਂ ਸਮਾਪਤੀ ਤੱਕ ਗਲਤੀਆਂ ਵਿੱਚ ਜੀਵਣਾ, ਸਵੇਰੇ ਉੱਠਦਿਆਂ ਸਾਰ ਜਾਗਣਾ, ਗਲਤੀਆਂ ਵਿੱਚ ਜਾਗਣਾ, ਗਲਤੀਆਂ ਵਿੱਚ ਜੀਵਣਾ, ਔਰ ਰਾਤ ਨੂੰ ਸੌਣ ਲੱਗਿਆਂ ਇੰਝ ਕਹਿ ਲਓ ਭੁੱਲਾਂ ਵਿੱਚ ਸੌਣਾ, ਨੀਂਦ ਵੀ ਭੁੱਲ ਵਿੱਚ, ਜਾਗਰਤੀ ਵੀ ਭੁੱਲ ਵਿੱਚ। ਐਸੇ ਮਨੁੱਖ ਦਾ ਸੌਣਾ ਤੇ ਜਾਗਣਾ ਵਿਅਰਥ ਭਟਕਣਾ। ਐਸੇ ਮਨੁੱਖ ਦੀ ਨੀਂਦ ਵਿੱਚ ਸੁਪਨੇ ਵੀ ਐਸੇ ਭਿਅੰਕਰ ਆਵਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ, ਬੇਚੈਨ ਤੇ ਵਿਆਕੁਲ ਰਹੇਗਾ, ਜੈਸੇ ਕਿ ਦਿਨ ਦੇ ਸਮੇਂ। ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ, ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਕਿਉਂ? ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ। ਦੇਖਦੇ ਹਾਂ ਮੂਰਖਤਾ ਪ੍ਰਗਟ ਨਹੀਂ ਆਉਂਦੀ, ਸੁਣ ਕੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ, ਚੱਲ ਕਿਹੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ। ਮੂਰਖਤਾ ਪ੍ਰਗਟ ਆਉਂਦੀ ਹੈ ਬੋਲ ਕੇ। ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਪਰ ਜੇ ਕਿਧਰੇ ਕਿ ਚੁੱਪ ਰਹਿਣਾ ਮੇਰਾ ਗੁਣ ਹੈ, ਸਮਝ ਲਓ ਮੂਰਖਤਾ ਉਸਦੀ ਸਮਾਪਤ ਹੋ ਗਈ, ਮੂਰਖਤਾ ਉਸਦੀ ਖਤਮ ਹੋ ਗਈ, ਉਹਨੂੰ ਕੁਝ ਝਲਕ ਮਿਲ ਗਈ। ਸਤਸੰਗ ਦਾ ਇਹੀ ਲਾਭ ਹੈ, ਸਤਪੁਰਸ਼ਾਂ ਦੀ ਸੋਭਤ ਦਾ ਪਾਠ ਪਠਨ ਦਾ ਇਹੀ ਲਾਭ ਹੈ। ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ। ਇਹ ਜਿਹੜੀ ਆਮ ਕਥਾ ਕਹਾਣੀਆਂ ਚ ਸਤਸੰਗ ਵਿੱਚ ਗੱਲ ਕੀਤੀ ਜਾ ਰਹੀ ਹੈ, ਪਰਮਾਤਮਾ ਦਿਖਾਈ ਦੇ ਜਾਏ, ਪਰਮਾਤਮਾ ਦਿਖਾਈ ਦੇ ਜਾਏ, ਨਹੀਂ, ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ। ਪਹਿਲੀ ਗੱਲ ਤੇ ਇਹ ਹੈ ਅੰਧੇਰਾ ਦਿਖਾਈ ਦੇ ਜਾਏ, ਮੂਰਖਤਾ ਦਿਖਾਈ ਦੇ ਜਾਏ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਪਰ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ। ਦੂਸਰਾ, ਅੰਧੇਰੇ ਵਿੱਚ ਚੱਲਣਾ ਚੱਲਣਾ ਨਹੀਂ ਆਉਂਦਾ, ਭਟਕਣਾ ਆਉਂਦਾ। ਰਸਤਾ ਦਿਖਾਈ ਨਹੀਂ ਦੇ ਰਿਹਾ, ਮੈਂ ਚੱਲ ਰਿਹਾ, ਠੀਕ ਹੈ ਮੈਂ ਚੱਲ ਰਿਹਾ, ਕਹਿਣਾ ਭਟਕਣਾ। ਨਾ ਮੰਜ਼ਿਲ ਦਿਖਾਈ ਦਿੰਦੀ ਹੈ, ਨਾ ਰਸਤਾ ਦਿਖਾਈ ਦੇ ਰਿਹਾ। ਸਾਰੀ ਜ਼ਿੰਦਗੀ ਮਨੁੱਖ ਦੀ ਕਿਰਤ ਵਿੱਚ ਬਤੀਤ ਆਉਂਦੀ ਹੈ, ਨਾ ਕਿਰਤ ਦਿਖਾਈ ਦਿੰਦੀ ਹੈ, ਨਾ ਕਿਰਤ ਦਾ ਅੰਜਾਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ, ਨਾ ਕਰਮ ਦੀ ਆਖਰਤ ਦਿਖਾਈ ਦਿੰਦੀ ਹੈ। ਤੇ ਇਹਨੂੰ ਕਰਨਾ ਕਹੋਗੇ? ਨਹੀਂ, ਇਹ ਤੇ ਭਟਕਣਾ ਹੈ। ਇਹਨੂੰ ਚੱਲਣਾ ਆਖੋਗੇ? ਇਹ ਤੇ ਭਟਕਣਾ ਹੈ। ਹਜ਼ਾਰ ਅੰਧੇ ਦੂਸਰੀ ਸਮਝ ਵਿੱਚ ਆ ਰਹੇ ਹਨ, ਟਕਰਾ ਹੀ ਜਾਣਗੇ। ਜਗਤ ਟਕਰਾਓ ਹੈ, ਕੌਮਾਂ ਟਕਰਾ ਰਹੀਆਂ, ਦੇਸ਼ ਟਕਰਾ ਰਿਹਾ, ਪਰਿਵਾਰ ਟਕਰਾ ਰਹੇ ਨੇ, ਵਿਅਕਤੀ ਟਕਰਾ ਰਹੇ ਨੇ, ਕਿਉਂਕਿ ਅੰਧੇਰਾ ਹੀ ਅੰਧੇਰਾ ਹੈ। ਭਗਤ ਸ਼ਰਮ ਨੇ ਮਨ ਰਹੇ ਸੰਸਾਰ ਅੰਧ ਗਏਰਾ, ਸਮਸਤ ਸੰਸਾਰ ਅੰਧੇਰੇ ਵਿੱਚ ਜੀ ਰਿਹਾ, ਅੰਧਕਾਰ ਵਿੱਚ ਜੀ ਰਿਹਾ, ਮੂਰਖਤਾ ਵਿੱਚ ਜੀ ਰਿਹਾ, ਅਚੇਤਪਣੇ ਵਿੱਚ ਜੀ ਰਿਹਾ। ਇਸ ਵਾਸਤੇ ਇਸਦਾ ਸਾਰੇ ਦਾ ਸਾਰਾ ਕਰਨਾ ਗਲਤ ਹੈ। ਅੰਧੇ ਦਾ ਚੱਲਣਾ ਭਟਕਣਾ ਹੈ, ਮੂਰਖ ਦਾ ਪੂਜਾ ਪਾਠ ਵੀ ਵਿਅਰਥ ਹੈ, ਮੂਰਖਤਾ ਵਿੱਚ ਕੀਤਾ ਹੋਇਆ ਦਾਨ ਉਹ ਵੀ ਵਿਅਰਥ ਹੈ। ਮੂਰਖ ਦੇ ਹਰ ਕਰਮ ਦੇ ਚੋਂ ਹੰਕਾਰ ਦੀ ਬੂ ਆਵੇਗੀ, ਨਿਰੰਕਾਰ ਦੀ ਸੁਗੰਧ ਨਹੀਂ। ਮੂਰਖ ਦੀ ਹਰ ਕ੍ਰਿਤ ਦੇ ਚੋਂ ਬਿਲਕੁਲ ਬਦਬੋ ਹੀ ਹੋਵੇਗੀ, ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਹੋਵੇਗੀ, ਪ੍ਰਾਰਥਨਾ ਦੀ ਮਹਿਕ ਨਹੀਂ ਹੋਵੇਗੀ। ਇਸ ਵਾਸਤੇ ਮੇਰੇ ਦੇਖੇ ਪੁੰਨਾਂ ਦੇ ਚੋਂ ਇੱਕ ਹੀ ਸਰਮੌਰ ਪੁੰਨ ਹੈ, ਸੁਚੇਤ ਹੋ ਜਾਣਾ, ਸਾਵਧਾਨ ਹੋ ਜਾਣਾ, ਸਮਝ ਆ ਜਾਣੀ। ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ, ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ, ਉਹ ਹੈ ਅਗਿਆਨ, ਉਹ ਹੈ ਮੂੜਤਾ। ਬਸ ਇਸੇ ਤੋਂ ਹੀ ਸਾਰੇ ਗੁਨਾਹ ਜਨਮ ਲੈਂਦੇ ਨੇ, ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ। ਔਰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ, ਜੋ ਮੇਰੀ ਸਮਝ ਵਿੱਚ ਨਹੀਂ ਨਹੀਂ ਹੈ, ਨਹੀਂ ਹੈ, ਨਹੀਂ ਹੈ। ਜੈਸੇ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੈਗੇ ਨੇ, ਨਾਨੀ ਉਹਨਾਂ ਦੀ ਵੀ ਹੈ, ਸੱਸ ਦੀ ਉਹਨਾਂ ਦੀ ਵੀ ਹੈ, ਭੈਣ ਭਰਾ ਉਹਨਾਂ ਦੇ ਵੀ ਹਨ, ਚਾਚੇ ਤਾਏ ਮਾਮੇ ਮਾਮੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ। ਸਮਝ ਨਹੀਂ ਹੈ, ਸਮਝ ਨਹੀਂ ਹੈ। ਕਿਉਂਕਿ ਸਮਝ ਨਹੀਂ ਹੈ ਤੋ ਪਸ਼ੂਆਂ ਦੀ ਦੁਨੀਆਂ ਵਿੱਚ ਪਰਿਵਾਰ ਨਹੀਂ ਹੈ, ਨਹੀਂ ਹੈ। ਅਗਰ ਸਮਝ ਨਹੀਂ ਹੈ ਤੋ ਫਿਰ ਮਨੁੱਖਾਂ ਦੀ ਦੁਨੀਆਂ ਵਿੱਚ ਨਿਰੰਕਾਰ ਨਹੀਂ ਹੈ, ਨਹੀਂ ਹੈ। ਪਰਿਵਾਰ ਦੇ ਹੁੰਦੇ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਨਿਰੰਕਾਰ ਦੇ ਹੁੰਦੇ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ, ਈਸ਼ਵਰ ਤੋਂ ਬਿਨਾਂ ਜੀਂਦਾ ਹੈ। ਜੀ ਰਿਹਾ ਈਸ਼ਵਰ ਤੋਂ ਬਿਨਾਂ ਜੀ ਰਿਹਾ ਪਸ਼ੂ, ਜੈਸੇ ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾਂ ਜੀ ਰਿਹਾ, ਮਾਮੇ ਚਾਚੇ ਤਾਏ ਤਾਈਆਂ ਦੇ ਸੰਬੰਧ ਤੋਂ ਬਿਨਾਂ ਜੀ ਰਿਹਾ। ਨਾਨਕੇ ਦਾਦਕੇ ਸਹੁਰੇ ਹੁੰਦੇ ਹੋਇਆਂ ਵੀ ਉਹਨਾਂ ਦੇ ਬੋਧ ਤੋਂ ਬਿਨਾਂ ਜੀ ਰਿਹਾ। ਪਰਮਾਤਮਾ ਦੇ ਹੁੰਦੇ ਹੋਇਆਂ ਮਨੁੱਖ ਪਰਮਾਤਮਾ ਦੇ ਬੋਧ ਤੋਂ ਬਿਨਾਂ ਜੀ ਰਿਹਾ। ਸ਼ਾਇਦ ਇਸ ਵਾਸਤੇ ਹੀ ਗੁਰੂ ਨਾਨਕ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ, ਗਿਆਨ ਹੀ ਗੁਰੂ ਹੈ, ਗੁਰੂ ਗਿਆਨ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 50 ਜਲ ਦੇ ਚਿਰਾਗ ਸਾਹਮਣੇ ਨੇ, ਅਗਰ ਮਨੁੱਖ ਅੰਧਾ ਹੈ ਤਾਂ 50 ਦੀਵੇ ਵਿਅਰਥ ਹੋ ਗਏ। ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿਤਨੇ ਅਵਤਾਰ ਵਿਅਰਥ ਹੋ ਗਏ ਨੇ, ਕਿਤਨੇ ਜਲਦੇ ਹੋਏ ਦੀਵੇ ਵਿਅਰਥ ਹੋ ਗਏ ਨੇ। ਜਲਦੇ ਰਹਿ, ਵੰਡਦੇ ਰਹਿ ਰੋਸ਼ਨੀ, ਔਰ ਜ਼ਿੰਦਗੀ ਦੇ ਦੀਵੇ ਵਿੱਚ ਉਹ ਆਪਣਾ ਖੂਨ ਜਲਾਉਂਦੇ ਰਹਿ, ਆਪਣਾ ਸਮਾਂ ਜਲਾਉਂਦੇ ਰਹਿ, ਆਪਣੀ ਸ਼ਕਤੀ ਜਲਾਉਂਦੇ ਰਹਿ, ਔਰ ਉਸ ਤੋਂ ਜੋ ਰੋਸ਼ਨੀ ਪੈਦਾ ਹੁੰਦੀ ਰਹੀ, ਕੋਸ਼ਿਸ਼ ਸੀ ਉਹਨੇ ਜਗਤ ਨੂੰ ਮਿਲੇ ਪਰ ਗੁਰੂ ਨਾਨਕ ਕਹਿੰਦੇ ਨੇ ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ ਜਲਦੇ ਪੰਜਾਹ ਦੀਵੇ ਵਿਅਰਥ ਨੇ ਅੰਧੇ ਦੇ ਸਾਹਮਣੇ ਪਤਨੀ ਮਰਨ ਨੂੰ ਨਾਕਾਰਾ ਕਰ ਚੁੱਕੀ ਹੈ ਬਿਲਕੁਲ ਨਾਕਾਰਾ ਕਰ ਚੁੱਕੀ ਹੈ ਕਹਿੰਦੇ ਨੇ ਜਿਸ ਕਲਾਸ ਦੇ ਚ ਜਿਸ ਸਕੂਲ ਦੀ ਕਲਾਸ ਦੇ ਚ ਬੱਚੇ ਬਹੁਤ ਫੇਲ ਹੋ ਜਾਣ ਰਹਿ ਜਾਣ ਪਾਸ ਨਾ ਹੋ ਸਕਣ ਸਕੂਲ ਦੇ ਮੁੰਤਜ਼ਿਮ ਸੋਚਦੇ ਨੇ ਟੀਚਰ ਬਦਲੀਏ ਉਸਤਾਦ ਬਦਲੀਏ ਅਧਿਆਪਕ ਬਦਲੀਏ ਇਤਨੇ ਬੱਚੇ ਫੇਲ ਹੋ ਜਾਂਦੇ ਨੇ ਸ਼ਾਇਦ ਇਹ ਠੀਕ ਢੰਗ ਨਾਲ ਪੜ੍ਹਾ ਨਹੀਂ ਰਿਹਾ ਠੀਕ ਢੰਗ ਨਾਲ ਕਿਤਨਾ ਵੀ ਪੜ੍ਹਾਇਆ ਜਾਏ ਅਗਰ ਕੋਈ ਠੀਕ ਢੰਗ ਨਾਲ ਪੜ੍ਹਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ ਫਿਰ ਕੀ ਹੋਵੇਗਾ ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਔਰ ਇੱਕੋ ਹੀ ਸ਼੍ਰੇਣੀ ਦੇ ਸਨਾਤਨ ਮਤ ਦੇ 24 ਅਵਤਾਰ ਆਏ ਗੁਰੂ ਨਾਨਕ ਨੇ 10 ਰੂਪ ਧਾਰਨ ਕੀਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਫਿਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਸ਼ਮਾ ਜਲੀ ਗੁਰੂ ਫਿਰ ਬਾਲਕ ਗੁਰੂ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਰੋਸ਼ਨ ਜ਼ਮੀਰ ਬਣ ਕੇ ਰੋਸ਼ਨ ਚਿਰਾਗ ਬਣ ਕੇ ਮਹਾਂ ਸੂਰਜ ਬਣ ਕੇ ਪ੍ਰਗਟ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਮਨੁੱਖਤਾ ਦੀ ਦੁਨੀਆਂ ਚ ਅੰਧੇਰਾ ਹੀ ਅੰਧੇਰਾ ਹੈ ਅੰਧੇਰਾ ਹੀ ਅੰਧੇਰਾ ਜਰਦ ਰਸਤ ਆਏ ਈਸਾ ਆਏ ਮੁਹੰਮਦ ਆਏ ਮੂਸਾ ਆਏ ਇਹ ਕਹਿਣ ਦੇ ਚ ਕੋਈ ਸੰਕੋਚ ਨਹੀਂ ਅਰਬ ਸਾਰਾ ਅੱਜ ਵੀ ਅੰਧੇਰੇ ਚ ਮੱਧ ਪੂਰਜ ਅੱਜ ਵੀ ਸਾਰਾ ਅੰਧੇਰੇ ਵਿੱਚ ਹੈ ਅਵਤਾਰਾਂ ਦੀ ਧਰਤੀ ਕਹਿਲਾਉਣ ਵਾਲੀ ਇਹ ਹਿੰਦੁਸਤਾਨ ਇਹ ਭਾਰਤ ਲਾਉਸੇ ਜੈਸੇ ਮਹਾਨ ਵਿਚਾਰਕ ਦਾਰਸ਼ਨਿਕ ਤੇ ਸੰਤ ਚੀਨ ਦੀ ਧਰਤੀ ਨੇ ਪੈਦਾ ਕੀਤੇ ਨੇ ਸਮਸਤ ਚੀਨ ਅੱਜ ਵੀ ਅੰਧੇਰੇ ਵਿੱਚ ਅੱਜ ਵੀ ਅੰਧੇਰੇ ਵਿੱਚ ਸੂਫੀਆਂ ਨੂੰ ਜਨਮ ਦੇਣ ਵਾਲੀ ਈਰਾਨ ਦੀ ਧਰਤੀ ਸ਼ੇਖ ਸਾਦੀ ਹਾਫਿਜ਼ ਮੌਲਾਨਾ ਰੂਮ ਸ਼ਮਸ ਤਵਰੇਜ਼ ਔਰ ਇਸੇ ਤਰੀਕੇ ਦੇ ਨਾਲ ਹਾਫਿਜ਼ ਉਮਰ ਖਿਆਮ ਇੱਕ ਤੋਂ ਇੱਕ ਮਹਾਨ ਦੀਵਾ ਜਲਿਆ ਉਸ ਧਰਤੀ ਵਿੱਚ ਈਰਾਨ ਅੱਜ ਵੀ ਪ੍ਰਬਲ ਅੰਧਕਾਰ ਵਿੱਚ ਹੈ ਭਟਕ ਰਹੇ ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰਧੇ ਨੇ ਅੰਧੇ ਨੇ ਅੰਧੇ ਨੇ ਇਹ ਅੰਧਾਪਣ ਕਿਹੜੀ ਗੱਲ ਦਾ ਹੈ ਕਿਆ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ ਨਹੀਂ ਕਿਧਰੇ ਹਜ਼ਾਰਾਂ ਬੱਚਿਆਂ ਦੇ ਚੋਂ ਐਸਾ ਅਸੀਂ ਦੇਖ ਸਕਦੇ ਹਾਂ ਜੋ ਜਨਮ ਤੋਂ ਅੰਧਾ ਹੋਵੇ ਪ੍ਰਕਿਰਤੀ ਤੇ ਸੁਜਾਖਿਆਂ ਨੂੰ ਪੈਦਾ ਕਰਦੀ ਹੈ ਪ੍ਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦੇ ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ ਬੀਜ ਮੰਤਰ ਸਰਬ ਕੋ ਗਿਆਨ ਗਊ ਦੇ ਬਛੜੇ ਨੇ ਜਨਮ ਲਿਆ ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਊ ਦੇ ਅਸਥਨਾਂ ਦੀ ਤਰਫ ਜੋ ਹੈ ਲਪਕਦਾ ਹੈ ਇਸ ਨੂੰ ਗਿਆਨ ਕਿਸਨੇ ਦੇ ਦਿੱਤਾ ਤੇਰੀ ਖੁਰਾਕ ਇਹਨਾਂ ਅਸਥਨਾਂ ਦੇ ਚ ਹੈ ਤੇਰਾ ਰਿਜ਼ਕ ਅਸਥਨਾਂ ਵਿੱਚ ਪਿਆ ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸਨੇ ਦੇ ਦਿੱਤਾ ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ ਰਿਜ਼ਕ ਦੀ ਤਲਾਸ਼ ਦਾ ਬੋਧ ਪਰਮਾਤਮਾ ਦੇ ਰਿਹਾ ਹੈ ਰਾਜ਼ਕ ਰਹੀਮ ਦੀ ਤਲਾਸ਼ ਦਾ ਬੋਧ ਵੀ ਰਾਜ਼ਕ ਰਹੀਮ ਦੇ ਰਿਹਾ ਹੈ ਪਰਮਾਤਮਾ ਦੇ ਰਿਹਾ ਹੈ ਸਭ ਨੂੰ ਗਿਆਨ ਦੇ ਰਿਹਾ ਸਭ ਨੂੰ ਸੂਝ ਦੇ ਰਿਹਾ ਪਰ ਇਹ ਅੰਧਾਪਣ ਕਿਉਂ ਹੈ ਇੱਕ ਤੇ ਉਹ ਅੰਧਾ ਹੈ ਜਿਸ ਨੂੰ ਕਹਿ ਦਈਏ ਜਿਹਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ ਅੱਖਾਂ ਖੋਲੇ ਹੀ ਨਾ ਬਸ ਇਹਨਾਂ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ जो दीवे दे जलदे होया अखां खोलदे ही नहीं, खोलदे ही नहीं। और लंबे समय तक अखां बंद करन करके अखां विच वेखण दी ताब भी गवा बैठते ने, ताब गवा बैठते ने। और फिर जीवन इस तरह जीवदे ने बकौले धन गुरु अर्जन देव जी, जैसे उल्लू सूरज चढ़िया होया है, चानना है, पर उल्लू दी दुनिया ते अंधेरा है। जे उल्लू दी दुनिया विच अंधेरा है ते उस मनुख नू की आखांगे जिस दे जीवन विच अंधेरा ही अंधेरा है। कैसा ते नहीं, क्योंकि गुरु अर्जन देव जी महाराज ने आख्या तो कहण विच कोई संकोच नहीं, उल्लू अंधेरे विच जी रहा है, अंधेरे विच जी रहा है। बहुती मनुखता अंधकार विच जी रही है, क्योंकि अंधकार विच जी रही है ते इनू उल्लू कहण विच की संकोच है। संपत दौल झूल संग झूलत माया मगन फिरत घुगना। पंजाबी विच उल्लू नू घुगू कहिंदे ने, गुरु अर्जन देव जी महाराज दा वाक। संपत दौल झूल संग झूलत माया मगन फिरत घुगना। कोई परमात्मा दी समझ नहीं, अंधेरा ही जिंदगी बन गई है, अंधेरा ही आनंद बन गया, अंधेरा ही सुख बन गया। कितना तरस आएगा उस मनुख दी जिंदगी थे, भटकना ही जिसकी जिंदगी बन जाए, भटकना ही जिसकी चाल बन जाए, टकराव ही जिसका जीवन का आधार बन जाए, ते कल कलेश जिदी जिंदगी का लक्ष्य बन जाए। कितना तरस आएगा, कितनी दया आएगी। इस दया नू हिरदे विच धारण करके धन गुरु नानक देव जी महाराज सुल्तान दी धरती तो चल पे ने, औषधियां नाल भरिया होया झोला लेके, अपने हिरदे विच तरह तरह की औषधि रख के। जगत एक रोग है, मनुख एक खुद समस्या है, ते सारियां समस्यावां दा समाधान लेके नौ खंड पृथ्वी दे भरमण लई चल पे ने धन गुरु नानक देव जी महाराज। जिथे जिथे औषधि कारगर साबित होई, मनुखता दी जबान चो निकलिया बाबा वैद रोगियां दा, बाबा वैद रोगियां दा, बाबा वैद रोगियां दा।